ਸਤਿਗੁਰਾਂ ਦੀ ਪਾਵਨ ਕਥਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ 23 ਅੰਗ ਸੰਪੂਰਨ ਹੋ ਗਏ 24 ਅੰਗ ਦਾ ਪਹਿਲਾ ਸ਼ਬਦ ਪ੍ਰਾਰੰਭ ਹੈ ਸੋ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਜਿਸ ਪ੍ਰਕਾਰ 26 ਸ਼ਬਦ ਸ਼ਰਵਣ ਕਰ ਚੁੱਕੇ ਹਾਂ ਹੁਣ ਤੱਕ ਦੂਰ ਦੁਰਾਡੇ ਬੈਠੀਆਂ ਹੋਈਆਂ ਸੰਗਤਾਂ 3.25 ਲੱਖ ਦੇ ਕਰੀਬ ਸਾਈਟ ਖੋਲ੍ਹ ਕੇ ਬੈਠੇ ਪ੍ਰੇਮੀ 2 ਲੱਖ ਦੇ ਕਰੀਬ ਰੇਡੀਓ ਹਮ ਸਫ਼ਰ ਦੇ ਸਰੋਤੇ ਗੀਤ ਸੰਗੀਤ ਦੇ ਸਰੋਤੇ ਸੋ ਇਸ ਤਰੀਕੇ ਨਾਲ ਜਿੱਥੇ 3.25 ਲੱਖ ਸਾਈਟ ਖੁੱਲ੍ਹੀ ਉੱਥੇ 2, 3, 4 ਮੈਂਬਰ ਅੱਗੇ ਕਥਾ ਸ਼ਰਵਣ ਕਰਦੇ ਹਨ ਸੋ ਮਹਾਰਾਜ ਦੀ ਬਖਸ਼ਿਸ਼ ਦਾ ਸਦਕਾ 10 ਲੱਖ ਦੇ ਕਰੀਬ ਪ੍ਰੇਮੀ ਇਹ ਕਥਾ ਸ਼ਰਵਣ ਕਰ ਰਹੇ ਨੇ ਸੋ ਗੁਰੂ ਸਾਹਿਬ ਜੀ ਦੀ ਕਿਰਪਾ ਹੋਈ ਹੈ ਗੁਰੂ ਨਾਨਕ ਸਾਹਿਬ ਨੇ ਸ੍ਰਿਸ਼ਟੀ ਨੂੰ ਉਤਾਰਨ ਲਈ ਮਨੁੱਖ ਨੂੰ ਸੋਝੀ ਪਾਉਣ ਲਈ ਇਹ ਪਾਵਨ ਕਥਾ ਗੁਰੂ ਸਾਹਿਬ ਦੀ ਧੁਰ ਕੀ ਬਾਣੀ ਦੀ ਕਥਾ ਸ਼ਬਦ ਦੀ ਵਿਚਾਰ ਮਨੁੱਖ ਦੇ ਅੰਦਰ ਸੋਝੀ ਪਾਉਣ ਲਈ ਲੋਕ ਪ੍ਰਲੋਕ ਸਵਾਰਨ ਲਈ ਸਤਿਗੁਰੂ ਮਹਾਰਾਜ ਆਪ ਤਰੁੱਠੇ ਹਨ ਕਿਰਪਾ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਗੁਰਤਾ ਗੱਦੀ ਦੇ ਮਾਲਕ ਬਿਰਾਜਮਾਨ ਹਨ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸਦ ਕੇ ਸੰਗਤਾਂ ਆਨੰਦ ਮਾਣ ਰਹੀਆਂ ਨੇ ਸ਼ਾਮ ਦੇ ਸਮੇਂ 'ਤੇ ਗੁਰੂ ਨਾਨਕ ਪ੍ਰਕਾਸ਼ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਦੀ ਪਾਵਨ ਕਥਾ ਅਵਤਾਰ ਤੋਂ ਲੈ ਕੇ ਬਾਲ ਲੀਲਾ ਸ੍ਰੀ ਸੁਲਤਾਨਪੁਰ ਸਾਹਿਬ ਮੋਦੀਖਾਨੇ ਵਿੱਚ ਮਹਾਰਾਜ ਸੰਗਤਾਂ ਨੂੰ ਉਤਾਰ ਰਹੇ ਹਨ ਸੋ ਲਗਭਗ 30 ਘੰਟਿਆਂ ਦੀ CD ਰਿਲੀਜ਼ ਹੋ ਚੁੱਕੀ ਸਵੇਰ ਦੀ ਕਥਾ ਦੀ ਅਤੇ 30 ਘੰਟਿਆਂ ਦੀ ਲਗਭਗ CD ਜੋ ਕੱਲ੍ਹ ਨੂੰ ਸੰਗਤਾਂ 'ਚ ਵੰਡੀ ਜਾਵੇਗੀ ਸ਼ਾਮ ਦੀ ਕਥਾ ਦੀ ਸੋ ਇਸ ਤਰ੍ਹਾਂ ਸੰਗਤਾਂ ਵਿੱਚ ਪਰਿਵਾਰਾਂ ਵਿੱਚ ਬੱਚਿਆਂ ਵਿੱਚ ਸ਼ਰਵਣ ਕਰਕੇ ਗੁਰੂ ਸਾਹਿਬ ਪ੍ਰਤੀ ਪ੍ਰੀਤ ਪੈਦਾ ਹੁੰਦੀ ਪਿਆਰ ਪੈਦਾ ਹੁੰਦਾ ਹੈ ਅਤੇ ਗੁਰੂ ਨਾਨਕ ਦੇਵ ਜੀ ਕਿੱਡੇ ਪਰਉਪਕਾਰੀ ਨਾਮ ਜਪਾਉਣ ਵਾਲੇ ਸੰਸਾਰ ਨੂੰ ਉਤਾਰਨ ਵਾਲੇ ਗਰੀਬਾਂ ਦੇ ਮਦਦਗਾਰ ਲੋੜਵੰਦਾਂ ਨੂੰ ਕੱਪੜਾ ਦੇਣ ਵਾਲੇ ਰੋਟੀ ਦੇਣ ਵਾਲੇ ਅਤੇ ਨਾਮ ਜਪਾ ਕੇ ਸੰਸਾਰ ਤੋਂ ਉਤਾਰਨ ਵਾਲੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਆਪਣੇ 'ਤੇ 24 ਅੰਗ ਤੋਂ ਪ੍ਰਾਰੰਭ ਹੁੰਦੀ ਹੈ ਕਥਾ ਅੱਜ ਸ੍ਰੀ ਰਾਗ ਮਹੱਲਾ 1 ਘਰ 3 ਸ੍ਰੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਘਰ 3 ਤੀਸਰਾ ਘਰ ਸੁਰਤਾਰ ਤੋਂ ਭਾਵ 16 ਮਾਤਰਾ ਵਿੱਚ 3 ਤਾਲਾਂ ਵਿੱਚ ਗਾਉਣਾ ਸ਼ਬਦ ਇਹ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਇੱਕ ਕਾਜੀ ਨੇ ਆ ਕੇ ਸਤਿਗੁਰੂ ਮਹਾਰਾਜ ਨੂੰ ਬੇਨਤੀ ਕੀਤੀ ਹੈ ਕਿ ਮੇਰੇ 'ਤੇ ਕਿਰਪਾ ਕਰੋ ਮੈਨੂੰ ਇਹੋ ਜਿਹਾ ਢੰਗ ਦੱਸੋ ਅਸੀਂ ਪਿੰਡ ਵਿੱਚ ਆਪਣਾ ਖੇਤੀਬਾੜੀ ਆਦਿਕ ਦਾ ਕਾਰਜ ਕਰਦੇ ਹਾਂ ਮੈਨੂੰ ਪਤਾ ਚੱਲਿਆ ਕਿ ਆਪ ਜੀ ਬਹੁਤ ਸੰਗਤਾਂ ਨੂੰ ਉਤਾਰ ਚੁੱਕੇ ਹੋ ਉਪਦੇਸ਼ ਦੇ ਕੇ ਅਸੀਂ ਕੰਮ ਕਾਰ ਵਾਲੇ ਬੰਦੇ ਖੇਤੀ ਦੇ ਢੰਗ ਤਰੀਕੇ ਨਾਲ ਹੀ ਉਪਦੇਸ਼ ਮਿਲੇ ਤਾਂ ਅੱਛਾ ਜਿਸ 'ਤੇ ਖੁਦਾ ਦੀ ਪ੍ਰਾਪਤੀ ਹੋਵੇ ਮਨ ਨੂੰ ਸ਼ਾਂਤੀ ਹੋਵੇ ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਪ੍ਰਕਾਰ ਬਖਸ਼ਿਸ਼ ਕਰਦੇ ਹਨ ਜੋ ਮਹਾਰਾਜ ਨੇ ਉੱਤਰ ਦਿੱਤਾ ਹੈ ਅਮਲ ਕਰ ਧਰਤੀ ਬੀਜ ਸ਼ਬਦੋ ਕਰ महाराज कहने बुद्धि नू जिहड़ी है ना अपनी बुद्धि अंदर इंसान दी इनू राग अते द्वैश रूप मैल तो आ तो भाव हुंदा रहत करना। बुद्धि रूप धरती नू राग अते द्वैश राग हुंदे ये अक्षर गुरु ग्रंथ साहिब दे विच शाम दी कथा विच बहुत वारी आउणा राग ते द्वैश इनू पका लो अच्छी तरह कि राग हुंदा बिना कारण ही किसे नाल प्रेम करना, द्वैश हुंदी है बिना ही कारण तो किसे नाल ईरखा करनी। ये एक मैल है मन दे अंदर दोष है बुद्धि विच। कोई बंदे ने कुछ कहा भी नहीं बस एवें नफरत जी हो जानी देख के, जां एवें देख करके उन्हूं चंगा जा समझी जाना एक नूं माड़ा समझी जाना। इस तरह जिहड़ी मन दे अंदर नफरत पैदा हो गई ये राग ते द्वैश इस मैल तो रहत करना जिहड़ा यही धरती बना अपनी अते गुरु दे उपदेश रूप बीज नूं इहदे विच बीजना कर। बीज जजे अंकड़ गुरु का उपदेश जिहड़ा एकता वाला उपदेश है एको ओंकार का उपदेश है अल्लाहु अकबर जिहड़ा तू कहना कि परमात्मा वड्डा है अल्लाह केवल एक है। कुरान शरीफ दे पहले ही शुरू विच सतर लिखी हुई है ए अल्लाह मैनू उन्हां दे दीदार करा जिहड़ा तेरा नाम जपदे ने, लिखिया कि नहीं? हाँ महाराज सच। महाराज कहिंदे तू कदे अमल कीता उहदे ते कि रब दे बंदयां दे दर्शन करने अते दुनिया नू राग द्वैश तो रहत होके देखना। इस करके गुरु अर्जन देव महाराज ने जिवें श्री सुखमनी साहब दे विच वचन कीता है ना, ये तो हुण आपां दस रहे हैं कि जब लगे हो जाना बैरी मीत तब लग नहीं चल नाही चीत। बंदे ने अपना मन टिकाउणा तो फिर मन दे अंदरों अकारण वैर जिहड़ा रखिया होया अकारण ही मित्रता रखी हुई है इन्हां दोनों का त्याग करे, फिर जाके मन दे अंदर सथरता बनती है। सच की आब नित देह पाणी हर रोज नित्ता प्रति सतनाम वाहिगुरु रूप पाणी दी आब हुंदी तरावट देना कर। माड़ा माड़ा पानी छिड़कना तरावट कर देनी उत्थे क्योंकि इस दे नाल अंकुर छेती फुटदा है। तरावट नाल भगती दा अंकुर पैदा हुंदा सच्चे नाम दा पानी दे चल। बीज तां बीज लिया है गुरु उपदेश दा, उपदेश हो गया कि सिमराओ सिमर सिमर सुख पावो उपदेश है। या महाराज सच्चे पातशाह गुरु नानक देव जी समझाउण वेले उपदेश दिंदे ने कि कोई भी उपदेश जदों गुरु नानक साहब दा गुरु ग्रंथ साहब दा उपदेश मिलिया आपां नूं ओ आपां ने उपदेश सवेरे पंजां बाणियां च भी पढ़िया हुंदा आसा दी वार विच भी सुखमनी साहब दे विच भी समुची गुरबाणी उपदेश रूप है इहनूं सुनिया भी हुंदा। सवेरे पढ़िया सी पाठ पंज बाणियां फिर भुलाई छड्डियां कि पंज बाणियां दे विच की कहा सी। पंज बाणियां पढ़नियां ही काफ़ी नहीं, नितनेम करना सुखमनी साहब दा पाठ सिद्ध गोष्ठ बावन अखरी दखणी ओंकार दिन रैण बारह माहा राम कली की वार बेअंत बाणियां पढ़ लेनियां ही काफ़ी नहीं हन, सहज पाठ कर लिया। महाराज कहिंदे ने सच की आव नित देह पाणी फिर सारा दिन भी तरावट रखनी है। सवेरे मुकाया कम मुड़ के नौ ही नहीं लिया वाहिगुरु का। ये हुण लोग कहिंदे मैं फलाने संतां कोल जुगती पुछनी है, जुगतियां तो गुरु ग्रंथ साहिब भरे पए ने खजाने, आपां कदे खोल के नहीं देखिया। प्यू दादे का खोल डिठा खजाना तां मेरा मन पया निधाना। महाराज कहिंदे ने त्रौंकी चल सारा दिन ਛਿੱਟਾ ਦੇ ਛੱਡਿਆ ਕਰ ਵਿੱਚ ਵਿੱਚ ਦੀ, 5 ਮਿੰਟ ਵਾਹਿਗੁਰੂ ਵਾਹਿਗੁਰੂ, ਫਿਰ ਟਾਈਮ ਲੱਗ ਜੇ 2 ਮਿੰਟ ਵਾਹਿਗੁਰੂ ਵਾਹਿਗੁਰੂ। ਜਦੋਂ ਵੀ ਤੈਨੂੰ ਕੰਮਾਂ ਤੋਂ ਵਿਹਲ ਲੱਗਦਾ ਹੈ, ਕਿਸੇ ਵੀ ਬੰਦੇ ਨੂੰ ਕਿਸੇ ਵੀ ਕੰਮ ਵਿੱਚੋਂ ਥੋੜ੍ਹਾ ਸਮਾਂ ਮਿਲਦਾ, ਸੋ ਆਮ ਆਦਤ ਹੁੰਦੀ, ਚਲੋ ਵਿਹਲੇ ਚਾਹ ਪੀ ਲਓ, ਬਣਾਓ ਵੀ ਚਾਹ। ਜਿਹੜੇ ਨਸ਼ਈ ਬੰਦੇ ਨੇ ਉਹ ਆਪਣਾ ਧੂੰਆਂ ਜਿਹਾ ਛੱਡਣ ਲੱਗ ਜਾਂਦੇ ਨੇ, ਜਿਹੜੇ ਹੋਰ ਕੋਈ ਬੰਦੇ ਨੇ ਉਹ ਹੋਰ ਕੁਛ ਕਰਨ ਆਏ ਨੇ, ਕੋਈ ਹੋਰ ਆਦਤਾਂ ਪਈਆਂ ਮਾੜੀਆਂ। ਵਿਹਲੇ ਟਾਈਮ ਨੂੰ ਅਖੇ ਪਾਸ ਕਰ ਰਹੇ। ਪਰ ਜੇ ਗੁਰੂ ਨਾਨਕ ਦਾ ਸਿੱਖ ਹੈ ਤਾਂ ਸਤਿਗੁਰੂ ਮਹਾਰਾਜ ਕਹਿੰਦੇ ਮੇਰਾ ਤਾਂ ਉਪਦੇਸ਼ ਇਹ ਹੈ, ਜਦ ਵੀ ਵਿਹਲ ਲੱਗੇ ਉਦੋਂ ਹੀ ਸਿਮਰਨ ਕਰੋ, ਮੂਲ ਮੰਤਰ ਕਰੋ, ਕਿਉਂਕਿ ਮੌਕਾ ਸੰਭਾਲੋ, ਤੁਹਾਡੇ ਕੋਲ ਮੌਕਾ ਹੈ। ਪੀਸਤ ਪੀਸਤ ਚਾਬਿਆ ਸੋਈ ਨਿਭਿਆ ਸਾਥ, ਹੋਏ ਕਿਰਸਾਨ ਈਮਾਨ ਜੰਗਮਾਏ ਲੈ। ਇਸ ਤਰ੍ਹਾਂ ਕਹਿੰਦੇ ਕਿਰਸਾਨ ਜ਼ਿਮੀਂਦਾਰ ਹੋ ਕੇ, ਕਿਰਸਾਨ ਦਾ ਮਤਲਬ ਹੁੰਦਾ ਮਨਹਾਲੀ, ਕਿਰਸਾਨੀ ਕਰਨੀ, ਮਨ ਨੂੰ ਹਾਲੀ ਬਣਾਉਣਾ। ਹਾਲੀ ਉਹ ਹੁੰਦੇ ਜਿਹੜੇ ਹਲ ਚਲਾਉਂਦੇ ਸੀ ਜਾ ਕੇ, ਹਾਲੀ ਤੜਕੇ ਉੱਠਦੇ ਸੀ 3 ਵਜੇ, ਬਲਦਾਂ ਦੀਆਂ ਟੱਲੀਆਂ ਖੜਕ ਜਾਂਦੀਆਂ ਸੀ ਪਿੰਡਾਂ 'ਚ 4 ਵਜੇ ਨੂੰ, ਚਾਹ ਪਾਣੀ ਪੀ ਕੇ ਤੜਕੇ ਹਲ ਲਾ ਕੇ, ਜੋਤਾ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਜ਼ਿਮੀਂਦਾਰ ਫਿਰ ਰੋਟੀ ਖਾਂਦਾ ਸੀ। ਇਸ ਕਰਕੇ ਹਾਲੀ ਤੋਂ ਭਾਵ ਉੱਦਮੀ ਬਣ। ਜ਼ਿਮੀਂਦਾਰ ਤੜਕੇ 3 ਵਜੇ ਉੱਠ ਕੇ ਹਲ ਵਾਹੁੰਦਾ, ਤੂੰ ਵੀ ਹੋਏ ਕਿਰਸਾਨ ਈਮਾਨ ਜਮਾਇ ਲੈ, ਉੱਦਮੀ ਬਣ ਕੇ ਆਪਣੇ ਈਮਾਨ ਤੋਂ ਭਾਵ ਧਰਮ ਨੂੰ ਉਤਪਤ ਕਰ। ਧਰਮ ਦਾ ਜਿਹੜਾ ਉਤਪਤ ਕਰਨਾ ਇਹੋ ਖੇਤੀ ਜਮਾ, ਇਹੀ ਬੋਲ ਹੈ। ਸੋ ਮਨ ਹਾਲੀ, ਕਿਰਸਾਨੀ ਕੀ ਕਰਨੀ, ਖੇਤੀ ਕਿਹੜੀ ਕਰਨੀ ਹੈ, ਕਰਨੀ ਜਿਹੜੀ ਪਰਮੇਸ਼ਰ ਦੀ ਭਗਤੀ ਕਰਨੀ ਹੈ, ਖੇਤੀ ਕਰ। ਭਿਸਤ ਦੋਜਕ ਮੂੜੇ ਏਵ ਜਾਣੀ, ਭਿਸਤ ਹੁੰਦੀ ਬਿਹਸ਼ਤਾਂ ਨੂੰ, ਬਿਹਸ਼ਤ ਕਹਿੰਦੇ ਸਵਰਗ, ਦੋਜਕ ਕਹਿੰਦੇ ਨਰਕ। ਮਹਾਰਾਜ ਕਹਿੰਦੇ ਇਹ ਜਿਹੜਾ ਸਵਰਗ ਹੈ ਨਰਕ ਨੂੰ, ਇਹ ਮੂੜੇ ਇਸ ਪ੍ਰਕਾਰ ਜਾਣ ਲਏਗਾ ਕਿ ਫਲਾਣੇ ਕਰਮਾਂ ਨਾਲ ਸਵਰਗ ਬਿਹਸ਼ਤ ਦੀ ਪ੍ਰਾਪਤੀ ਹੁੰਦੀ ਹੈ, ਫਲਾਣੇ ਕੰਮਾਂ ਦੇ ਨਾਲ ਨਰਕਾਂ ਦੀ ਪ੍ਰਾਪਤੀ ਹੁੰਦੀ ਹੈ। ਬਿਹਸ਼ਤ ਦੋਜਕ ਜਿਹੜੇ ਸਵਰਗ ਨਰਕ ਨੂੰ ਅਤੇ ਮੂੜਤਾ ਅਮੂੜਤਾ ਨੂੰ ਇਵੇਂ ਕਿਵੇਂ ਭਾਵ ਤੁੱਛ ਕਰਕੇ ਜਾਣ ਲਏਗਾ ਤੂੰ, ਕਿਆ ਨਰਕ ਕਿਆ ਸਵਰਗ ਵਿਚਾਰੇ ਸੰਤਨ ਦੋ ਰਾਧੇ। ਇਹ ਉਪਦੇਸ਼ ਅਲੱਗ ਅਲੱਗ ਕਿਸਮ ਦਾ, ਗ੍ਰਿਸ਼ਤੀ ਨੂੰ ਉਪਦੇਸ਼ ਅਲੱਗ ਕਿਸਮ ਦਾ ਥੋੜ੍ਹਾ ਜਿਹਾ, ਸੰਤਾਂ ਮਹਾਤਮਾ ਨੂੰ ਉਪਦੇਸ਼ ਥੋੜ੍ਹਾ ਜਿਹਾ ਹੋਰ ਵੱਖਰੇ ਢੰਗ ਦਾ ਹੁੰਦਾ। ਮਹਾਰਾਜ ਉਪਦੇਸ਼ ਕਰਤਾ ਦੇਖਣਾ ਕਿਹਨੂੰ ਕਰਦੇ ਨੇ? ਇੱਥੇ ਇੱਕ ਉਪਦੇਸ਼ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਨੇ ਕਾਜੀ ਨੂੰ। ਕਾਜੀ ਦੇ ਕੁਰਾਨ ਸ਼ਰੀਫ ਵਿੱਚ ਲਿਖਿਆ ਬਿਹਿਸ਼ਤ ਅਤੇ ਦੋਜਕ, ਉੱਥੇ ਸੱਚਖੰਡ ਦਾ ਜ਼ਿਕਰ ਨਹੀਂ ਹੈ। ਲਿਖਿਆ ਹੁੰਦਾ ਬੈਕੁੰਠ ਧਾਮ ਜਾਂ ਨਰਕ। ਬੈਕੁੰਠ ਵਿਸ਼ਨੂੰ ਦਾ ਹੈ। ਅਲੱਗ ਅਲੱਗ ਥਾਂ ਨੇ ਗੁਰਸਿੱਖਾਂ ਨੂੰ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਦੋ ਚੀਜ਼ਾਂ ਰੱਦ ਕਰ ਦੇਣੀਆਂ ਨੇ, ਕਿਆ ਨਰਕ ਕਿਆ ਸੁਰਗ ਵਿਚਾਰੇ ਸੰਤਨ ਦੋ ਰਾਧੇ, ਨਾ ਨਰਕ ਵਾਲੀ ਗੱਲ ਕਰਨੀ ਨਾ ਸਵਰਗ ਵਾਲੀ। ਨਰਕ ਲੋਹੇ ਦੀ ਬੇੜੀ ਹੈ, ਸਵਰਗ ਸੋਨੇ ਦੀ ਬੇੜੀ ਹੈ, ਇਹਨਾਂ ਦੋਨਾਂ ਵੱਲ ਤਾਂ ਧਿਆਨ ਹੀ ਨਹੀਂ ਦੇਣਾ, ਸਿਰਫ ਸੱਚਖੰਡ ਵਸੈ ਨਿਰੰਕਾਰ ਵੱਲ ਧਿਆਨ ਦੇਣਾ। ਨਿਰੰਕਾਰ ਕਹਿ ਦੇਸ਼ ਜਾਹੇ ਤਾਂ ਸੁੱਖ ਲਹਿ ਹੈ ਮਹੱਲ। ਨਾ ਮਹਾਰਾਜ ਕਹਿੰਦੇ ਨੇ ਹੇ ਮੂੜੇ, ਜਿਹੜੀ ਗੱਲ ਤੂੰ ਮੂਰਖਾ ਭੇਸ਼ਤ ਦਾ ਸਾਧਨ ਜਾਣੀ ਹੈ, ਇਹ ਤਾਂ ਦੋਜਕਾਂ ਦਾ ਰਾਹ ਹੈ, ਜਿਹਨੂੰ ਤੂੰ ਸਮਝਦਾ ਕਿ ਮੈਂ ਜਿਹੜੀ, ਇੱਕ ਉਹ ਹੈ ਜੋ ਗ੍ਰੰਥ ਵਿੱਚ ਗੱਲ ਲਿਖੀ ਸੀ ਤੇਰੇ, ਇੱਕ ਉਹ ਹੈ ਜੋ ਤੁਸੀਂ ਲੋਕਾਂ ਨੇ ਆਪਣੀ ਮਰਜ਼ੀ ਨਾਲ ਧਰਮ ਬਣਾਇਆ। ਕੁਰਾਨ ਸ਼ਰੀਫ ਦੇ ਵਿੱਚ ਲਿਖਿਆ ਕਿ ਜੇ ਇੱਕ ਪੱਤਾ ਵੀ ਤੋੜ ਲਈਏ ਦਰਖਤ ਦਾ ਤਾਂ ਗੁਨਾਹ ਲੱਗਦਾ। ਸੋ ਜੇ ਸ਼ਾਮ ਦੇ ਸਮੇਂ ਉਹ ਦਾਤਣ ਨਹੀਂ ਤੋੜਦੇ, ਕਹਿੰਦੇ ਦਰਖਤ ਨੂੰ ਛੇੜਨਾ ਨਹੀਂ, ਅਤੇ ਤੂੰ ਕੀ ਕਰ ਰਿਹਾ, ਤੂੰ ਆਪਣੇ ਮਨ ਦੇ ਅੰਦਰ ਸੋਚ। ਸਤਿਗੁਰੂ ਮਹਾਰਾਜ ਸਾਰੀ ਖਲਕਤ ਨੂੰ ਉਪਦੇਸ਼ ਕਰਦਿਆਂ ਹੋਇਆਂ ਕਹਿੰਦੇ ਨੇ ਕਿ ਜੋ ਹੁਣ ਆਪਾਂ ਆਈਏ ਆਪਣੇ 'ਤੇ, ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਉਸ ਉਪਦੇਸ਼ ਨੂੰ ਕਮਾਉਣ ਦਾ ਯਤਨ ਕਰੀਏ। ਬਹੁਤ ਸਾਰੇ ਮਨੁੱਖ ਰਲ ਕੇ ਮੈਜੋਰਟੀ ਇਕੱਠੀ ਹੋ ਕੇ ਇੱਕ ਨਵਾਂ ਹੀ ਕਾਨੂੰਨ ਜਿਹਾ ਬਣਾ ਲੈਂਦੇ ਆਪਣੇ ਕੋਲੋਂ ਹੀ, ਉਹਨੂੰ ਧਰਮ ਦੇ ਅਨੁਸਾਰ ਲਾਗੂ ਕਰ ਦਿੰਦੇ ਨੇ ਕਿ ਇਹੀ ਧਰਮ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਬਚਨ ਮੰਨਣੇ ਨੇ। ਇਉਂ ਤਾਂ ਕੋਈ ਵੀ ਕਿਤੇ 100 ਬੰਦਾ ਇਕੱਠਾ ਹੋ ਕੇ ਕੋਈ ਵੀ ਗੱਲ ਕਰ ਦੇਵੇਗਾ, ਫਿਰ ਹੋਰ ਕੋਈ 100 ਇਕੱਠਾ ਹੋ ਕੇ ਉਹ ਗੱਲ ਕਰ ਦੇਵੇਗਾ। ਇਸ ਕਰਕੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਧ ਸਭ ਤੋਂ ਵਧੀਆ ਹੈ। ਸਹਿਜ ਪਾਠ ਕਰੋ, ਅਰਥ ਦੇਖੋ ਕੀ ਨੇ, ਜਾਂ ਸੁਣੋ ਅਤੇ ਮਹਾਰਾਜ ਕਹਿੰਦੇ ਉਹਦੇ ਅਨੁਸਾਰ ਚੱਲੋ। ਮਤ ਜਾਣ ਸਹਿ ਗੱਲੀ ਪਾਇਆ, ਇਹ ਨਾ ਜਾਣ ਕੇ ਪਤੀ ਪਰਮਾਤਮਾ ਗੱਲਾਂ ਨਾਲ ਪਾਇਆ ਜਾਂਦਾ। ਮਾਲਕ ਹੈ ਮਾਣ ਹੈ ਰੂਪ ਕੀ ਸੋਭਾ, ਇਤ ਵਿਧੀ ਜਨਮ ਗਵਾਇਆ ਰਹਾਉ। ਮਾਲਕ ਹੈ ਮਾਣ ਹੈ ਗਊਆਂ ਮੱਝਾਂ ਘੋੜੇ, ਸੋ ਇਸੇ ਪ੍ਰਕਾਰ ਹੁਣ ਕਾਰਾਂ ਮੋਟਰਾਂ ਹੋਰ ਸਮਾਨ, ਇਹ ਮਾਲ ਆਦਿਕ ਦੇ ਮਾਣ ਵਿੱਚ ਅਤੇ ਸੁੰਦਰ ਰੂਪ ਦੀ ਸੋਭਾ ਵਿੱਚ ਤੂੰ ਲੱਗਿਆ ਹੋਇਆ ਹੈ। ਇਸ ਤਰੀਕੇ ਨਾਲ ਤੂੰ ਜਿਹੜਾ ਮਨੁੱਖਾ ਜਨਮ ਸੀ ਇਹਨੂੰ ਅਮੋਲਕ ਨੂੰ ਐਵੇਂ ਹੀ ਗਵਾ ਲਿਆ ਬਿਨਾਂ ਹੀ ਕਿਸੇ ਗੱਲ ਤੋਂ, ਕਿਉਂਕਿ ਇਹ ਜਿਹੜਾ ਸਾਡਾ ਸਰੀਰ ਹੈ ਅਤੇ ਮਨ ਹੈ ਇਹਨਾਂ ਦੀ ਦਸ਼ਾ ਕੀ ਹੈ। ਐਬ ਤਨ ਚਿੱਕੜੋ ਇਹੋ ਮਨ ਮੀਂ ਡਕੋ, ਸਰੀਰ ਕਰਕੇ ਜਿਹੜੇ ਐਬ ਕਰਨੇ ਨੇ ਪਾਪ ਕਰਮ ਕਰਨੇ ਨੇ ਇਹ ਤਾਂ ਮਨ ਦਾ ਚਿੱਕੜ ਹੈ। ਇਹਦੇ 'ਚ ਜਿਹੜਾ ਇਹ ਸਾਡਾ ਮਨ ਹੈ ਇਹ ਮੀਂਡਕੋ ਤੋਂ ਭਾਵ ਡੱਡੂ ਬਣਿਆ ਹੋਇਆ, ਐਬ ਚਿੱਕੜ ਮਨ ਰੂਪ ਡੱਡੂ, ਇਹ ਜਾਲਾ ਹੀ ਖਾਂਦਾ ਰਹਿੰਦਾ ਡੱਡੂ ਵਿਸ਼ੇ ਵਿਕਾਰ। ਸਰੀਰ ਦੇ ਅੰਦਰ ਇਹ ਵੀ ਚੀਜ਼ਾਂ ਨੇ, ਜਿੱਥੇ ਕਮਲ ਦਾ ਫੁੱਲ ਹੁੰਦਾ ਸਰੋਵਰ ਦੇ ਵਿੱਚ ਉੱਥੇ ਜਾਲੇ ਵੀ ਹੁੰਦੇ ਨੇ, ਡੱਡੂ ਜਾਲਾ ਖਾਂਦਾ, ਹੋਰ ਕਈ ਤਰ੍ਹਾਂ ਦੀਆਂ ਕੀੜੇ ਮਕੌੜੇ ਜੇ ਖਾਈ ਜਾਂਦਾ। ਕਮਲ ਕੀ ਸਾਰ ਨਹੀਂ ਮੂਲ ਪਾਈ, ਇਹਨੇ ਮਨ ਦੇ ਸ਼ੁਭ ਗੁਣਾ ਰੂਪ ਕਮਲ ਫੁੱਲਾਂ ਦੀ ਸੰਭਾਲ ਕਦਾ ਚਿੱਤ ਵੀ ਨਹੀਂ ਪਾਈ। ਮਨ ਦੇ ਅੰਦਰ ਜਿੱਥੇ ਔਗਣ ਨੇ ਉੱਥੇ ਸ਼ੁਭ ਗੁਣ ਵੀ ਨੇ। ਅਸਥੂਲ ਸਰੀਰ ਰੂਪ ਛੱਪੜ ਵਿੱਚ ਤ੍ਰਿਸ਼ਨਾ ਰੂਪ ਜਾਲ ਹੈ ਅਤੇ ਪਾਪਾਂ ਰੂਪ ਚਿੱਕੜ ਹੈ। ਇਸ ਮਨ ਰੂਪ ਡੱਡੂ ਨੇ ਹਮੇਸ਼ਾ ਚਿੱਕੜ ਵੱਲ ਧਿਆਨ ਦਿੱਤਾ, ਖੁਸ਼ ਰਹਿੰਦਾ ਚਿੱਕੜ 'ਚ ਲਿਟ ਕੇ। ਸੋ ਜਿਸ ਪ੍ਰਕਾਰ ਕਿੰਨਾ ਹੀ ਹਾਥੀ ਨਹਾ ਲਏ ਉਹਨੂੰ ਉੱਪਰ ਸਵਾਹ ਪਾਉਣ ਦੀ ਆਦਤ ਹੈ। ਮਹਾਰਾਜ ਕਹਿੰਦੇ ਜੇ ਖੋਤੇ ਦੇ ਉੱਤੇ ਚੰਦਨ ਮਲ ਦੀਏ, ਜਚਾ ਦੀਏ, ਫਵਾ ਦੀਏ, ਕਹਿੰਦੇ ਉਹ ਸਵਾਹ 'ਚ ਹੀ ਲਿਟਣ ਲੱਗ ਜਾਂਦਾ ਜਾ ਕੇ। ਇਸ ਤਰ੍ਹਾਂ ਹੋਰ ਬਹੁਤ ਸਾਰੇ ਜਾਨਵਰਾਂ ਨੂੰ ਆਦਤ ਹੈ, ਸੂਰ ਜਿਹੜਾ ਉਹ ਚਿੱਕੜ 'ਚ ਲਿਟ ਕੇ ਹੀ ਖੁਸ਼ ਰਹਿੰਦਾ। ਮਹਾਰਾਜ ਕਹਿੰਦੇ ਇਹ ਜਿਹੜੀਆਂ ਆਦਤਾਂ ਨੇ ਬੰਦਾ ਬਣ ਕੇ ਪਸ਼ੂਆਂ ਵਾਲੀਆਂ ਆਦਤਾਂ ਨੇ, ਇਹਨਾਂ ਉੱਤੇ ਕਾਬੂ ਪਾ ਆਪਣੀਆਂ 'ਤੇ। ਆਪਾਂ ਚਿੱਕੜ ਵਾਲੇ ਬੰਦੇ ਨਹੀਂ ਹਾਂ। ਪੰਖ ਜੋ ਮੋਹ ਪੱਗ ਨਹੀਂ ਚੱਲੈ, ਹਮ ਦੇਖਾ ਤਹਿ ਡੂਬੀ ਅਲੇ। ਉਹ ਪੰਕਜ ਤੋਂ ਭਾਵ ਚਿੱਕੜ, ਮਨ ਏਕ ਨਾ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਇਹ ਮਨ ਰੂਪ ਡੱਡੂ ਨੇ ਕਮਲ ਰੂਪ ਪਰਮਾਤਮਾ ਦੀ ਸਾਰ ਸੰਭਾਲ, ਮੂਲ ਤੋਂ ਅਰਥ ਹੈ ਮੂਲ ਹੈ ਲੱਲੇ ਸਿਹਾਰੀ, ਕਦਾ ਚਿੱਤ ਵੀ ਨਹੀਂ ਪਾਈ। ਮਨ ਦੇ ਅੰਦਰ ਕਮਲ ਵੀ ਹੈ, ਹਿਰਦਾ ਕਮਲ, ਹਿਰਦੇ ਕਮਲ ਦੇ ਵਿੱਚ ਹਿਰਦੈ ਕਮਲ ਮੈਂ ਹਰ ਕਾ ਵਾਸ, ਹਿਰਦੇ ਕਮਲ ਦੇ ਵਿੱਚ ਹਰੀ ਦਾ ਵਾਸਾ ਵੀ ਹੈ। ਸਰੀਰ ਦੇ ਅੰਦਰ ਨਾਮ ਵੀ ਹੈ, ਸਰੀਰ ਦੇ ਅੰਦਰ ਵਿਕਾਰ ਵੀ ਹੈ, ਪਰ ਆਪਾਂ ਨੇ ਸਾਰ ਪਾਉਣੀ ਹੈ। ਡੱਡੂ ਵਾਲਾ ਜੀਵਨ ਨਹੀਂ ਮਹਾਰਾਜ ਕਹਿੰਦੇ ਬਣਾਉਣਾ ਹੈ। ਭੌਰ ਉਸਤਾਦ ਨਿਤ ਭਾਖਿਆ ਬੋਲੇ, ਕਿਉਂ ਬੂਝੈ ਜਾਂ ਨਹਿ ਬੁਝਾਈ। ਆਤਮਕ ਰਸ ਦੇ ਆਨੰਦ ਨੂੰ ਮਾਨਣ ਵਾਲਾ ਜਿਹੜਾ ਉਸਤਾਦ ਗੁਰੂ ਰੂਪ ਭੰਵਰਾ ਹੈ, ਉਹ ਰੋਜ਼ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਭਾਖਿਆ ਬੋਲਦਾ, ਭਾਵ ਬਾਣੀ ਬੋਲਦਾ। ਸਤਿਗੁਰੂ ਭਾਖਿਆ ਹੋਇਆ ਜੋ ਧੁਰਕੀ ਬਾਣੀ, ਉਹਦੇ ਦੁਆਰਾ ਹਰ ਰੋਜ਼ ਬੋਲਦੇ ਨੇ ਮਹਾਰਾਜ। ਇਹ ਮਨ ਨੂੰ ਸਮਝ ਹੀ ਨਹੀਂ ਆਉਂਦੀ ਤਾਂ ਕਿਸ ਪ੍ਰਕਾਰ ਨਾਲ ਮਹਾਰਾਜ ਕਹਿੰਦੇ ਕਿਉਂ ਬੂਝੈ, ਕਿਵੇਂ ਸਮਝ ਨਾ ਕਰੇ ਜਾਂ ਨਹਿ ਬੁਝਾਈ। ਜਦੋਂ ਇਹ ਬੰਦਾ ਸਮਝਦਾ ਹੀ ਨਹੀਂ ਹੈ, ਤਾਂ ਇਹ ਬੰਦੇ ਨੂੰ ਜਦੋਂ ਇਸ ਗੱਲ ਦੀ ਸਮਝ ਹੀ ਨਹੀਂ ਆਈ ਹੈ, ਬੂਝ ਹੀ ਨਹੀਂ ਆਈ ਹੈ, ਤਾਂ ਇਹ ਕਿਵੇਂ ਸਮਝ ਸਕਦਾ। ਆਖਣ ਸੁਣਨਾ ਪਾਉਣ ਕੀ ਬਾਣੀ, ਇਹੋ ਮਨ ਰੱਤਾ ਮਾਇਆ। ਜਿਹਦਾ ਇਹ ਮਨ ਮਾਇਆ 'ਚ ਰੱਤਿਆ ਹੋਇਆ, ਹਮੇਸ਼ਾ ਮਾਇਆ 'ਚ ਰੱਤਿਆ ਹੋਇਆ ਮਨ ਹਮੇਸ਼ਾ ਮਾਇਆ ਦੀ ਗੱਲ ਕਰਦਾ। ਸ਼ਾਮ ਦੀ ਕਥਾ ਵਿੱਚ ਬਾਬਾ ਕਲਿਆਣ ਚੰਦ ਜੀ ਦਾ ਇਹ ਰੋਲ ਦਿਖਾਇਆ। ਉਹ ਜਦੋਂ ਵੀ ਗੁਰੂ ਨਾਨਕ ਦੇਵ ਜੀ ਨੂੰ ਮਿਲਦੇ ਨੇ, ਕਿੰਨੇ ਪੈਸੇ ਜੋੜੇ ਨੇ, ਕਿਉਂ ਨਹੀਂ ਜੋੜੇ ਨੇ, ਮੇਰਾ ਘਰ ਉਜਾੜ ਦਿੱਤਾ, ਬਹੁਤ ਸਾਰੀਆਂ ਐਸੀਆਂ ਚੀਜ਼ਾਂ, ਉਹ ਇੱਕ ਪੂਰੀ ਜਿਵੇਂ ਮਾਇਆ ਅੰਦਰ ਵਸੀ ਹੁੰਦੀ ਹੈ, ਪੈਸੇ ਤੋਂ ਬਿਨਾਂ ਦੂਜੀ ਗੱਲ ਨਹੀਂ ਕਰਦੇ। ਇੱਕ ਪਾਸੇ ਗੁਰੂ ਨਾਨਕ ਦੇਵ ਜੀ ਨੇ ਉਹ ਤਿਆਗ ਹੀ ਕਰਦੇ ਨੇ, ਉਹ ਕਹਿੰਦੇ ਪਿਤਾ ਜੀ ਮਾਇਆ ਆਉਣੀ ਜਾਣੀ ਖੇਡ ਹੈ, ਇੱਧਰ ਆ ਗਈ ਇੱਧਰ ਚਲਾਤੀ, ਬਸ ਆਖਣ ਸੁਣਨਾ ਪਾਉਣ ਕੀ ਬਾਣੀ ਇਹ ਮਨ ਰੱਤਾ ਮਾਇਆ। ਉਹ ਪੁਰਸ਼ ਦਾ ਜਿਹੜਾ ਨਾ ਆਖਣ ਤੋਂ ਭਾਵ ਗ੍ਰੰਥਾਂ ਦਾ ਪੜ੍ਹਨਾ ਜਾਂ ਸ਼ਾਸਤਰਾਂ ਦਾ ਉਚਾਰਨਾ ਅਤੇ ਸ਼ਾਸਤਰਾਂ ਦਾ ਸੁਣਨਾ, ਪਾਉਣ ਕੀ ਬਾਣੀ ਹਵਾ ਦੇ ਬੁੱਲੇ ਵਾਂਗੂ ਨਿਸਫਲ ਹੈ। ਜਿਹੜੇ ਬੰਦੇ ਦਾ ਮਨ ਮਾਇਆ 'ਚ ਰੰਗਿਆ ਹੋਇਆ, ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜਿਆ ਜਾਏ। ਖਸਮ ਕੀ ਨਦਰ ਦਿਲ ਹੈ ਪਿਸਿੰਦੇ, ਜਿੰਨੀ ਕਰ ਏਕ ਧਿਆਇਆ। ਹੁਣ ਜਗਿਆਸੂ ਰੂਪ ਇਸਤਰੀ ਦੇ ਮਾਲਕ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ, ਜੋ ਗੁਰੂ ਸਾਹਿਬ ਨੇ ਭਾਵ ਉਹਨਾਂ ਗੁਰਾਂ ਦੀ ਜਦੋਂ ਕਿਰਪਾ ਦ੍ਰਿਸ਼ਟੀ ਦੁਆਰਾ ਜਿਨ੍ਹਾਂ ਨੇ ਇੱਕ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਕੀਤਾ, ਪਰਮਾਤਮਾ ਦੇ ਨਾਮ ਨੂੰ ਧਿਆਇਆ, ਅੱਲਾ ਪਾਕ ਦੇ ਨਾਮ ਨੂੰ ਜਪਿਆ, ਰਮੇ ਹੋਏ ਰਮੰਤੀ ਰਾਮਾਂ ਦਾ ਨਾਮ ਜਪਿਆ, ਰਾਮ ਰਾਮ ਜਪਿਆ, ਉਹਨਾਂ ਨੇ ਆਪਣੇ ਦਿਲ ਵਿੱਚ ਹੀ ਪਰਮੇਸ਼ੁਰ ਨੂੰ ਪਸੰਦੇ ਹੁੰਦਾ ਵੇਖ ਲਿਆ। ਸੋ ਕਾਜੀ ਕਹਿਣ ਲੱਗਿਆ ਨਿਆਣਿਆਂ ਵਾਂਗੂ, ਮੈਂ ਤਾਂ ਜੀ 30 ਰੋਜ਼ੇ ਵੀ ਰੱਖਦਾ, 5 ਨਮਾਜ਼ਾਂ ਪੜ੍ਹਦਾ ਅਤੇ ਆਪਣੇ ਬਜ਼ੁਰਗਾਂ ਦੇ ਦੱਸੇ ਹੋਏ ਰਾਹ 'ਤੇ ਚੱਲਦਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਠੀਕ ਹੈ ਤੂੰ ਇਹ ਕਰਮ ਕਰਦਾ ਹੈ। ਇੱਕ ਕਰਮ ਉਹ ਹੁੰਦੇ ਨੇ ਜਿਹੜੇ ਲਕੀਰ ਦੇ ਫਕੀਰ ਹੋਣਾ, ਜਿਵੇਂ ਦੱਸਤਾ ਉਵੇਂ ਕਰ ਲਿਆ, ਆਪ ਨਹੀਂ ਸੋਝੀ ਪੈਣੀ ਵੀ ਇਹ ਹੋਰ ਵੀ ਕੁਛ ਕਰਨਾ ਅੱਗੇ। ਤੇਲੀਆ ਬੁੱਧੀ ਹੋਵੇ ਤਾਂ ਹੋਰ ਵੀ ਸੋਚਦੀ ਹੈ, ਚਮੜਾ ਬੁੱਧੀ ਹੋਵੇ ਤਾਂ ਓਨਾ ਕੁ ਸੋਚਦੀ ਜਿੰਨਾ ਦੱਸਿਆ। ਸੋ ਅੱਜ ਕੱਲ੍ਹ ਜਿਵੇਂ ਬਹੁਤ ਸਾਰੇ ਐਸੇ ਹੀ ਲੋਕ ਲਕੀਰ ਦੇ ਫਕੀਰ ਜ਼ਿਆਦਾ। ਇਹ ਕਿਹਾ ਸੀ ਕਿ 5 ਬਾਣੀਆਂ ਪੜ੍ਹਨੀਆਂ, ਬਸ 5 ਤੱਕ ਹੀ ਖੜ੍ਹੇ ਹੈ। 5 ਬਾਣੀਆਂ ਰਹਿ ਰਾਸ ਕੀਰਤਨ ਸੋਹਲਾ ਸਾਡਾ ਮੂਲ ਹੈ, ਬਾਕੀ ਬਾਣੀ ਕਿਹਨੇ ਪੜ੍ਹਨੀ ਹੈ, ਸਿਮਰਨ ਕਿਹਨੇ ਕਰਨਾ, ਅੱਗਿਓਂ ਅੰਦਰ ਅਵਸਥਾ ਕਿਹਨੇ ਬਣਾਉਣੀ, ਮਿਹਨਤ ਕਿਹਨੇ ਕਰਨੀ ਹੈ। ਲਕੀਰ ਦੇ ਫਕੀਰ। ਸੋ ਜੇ ਕੋਈ ਹੋਰ ਇਸ ਤੋਂ ਉੱਤੀ ਗੱਲ ਕਰਦਾ, ਬ੍ਰਹਮ ਗਿਆਨ ਵਿੱਚ ਰਤਿਆ ਹੋਇਆ ਮਹਾਂਪੁਰਖ, ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਇਹ ਇੱਕ ਕਾਨੂੰਨ ਹੁੰਦਾ ਨਵੇਂ ਜਗਿਆਸੂ ਲਈ। ਇੱਕ ਸੋ ਐਸੀਆਂ ਗੱਲਾਂ ਹੁੰਦੀਆਂ ਜਦੋਂ ਥੋੜ੍ਹੇ ਜਿਹੇ ਉੱਪਰ ਹੋ ਜਾਂਦੇ ਆ, ਫਿਰ ਉਹ ਚੀਜ਼ਾਂ ਹਟ ਜਾਂਦੀਆਂ ਆਪਣੇ ਆਪ ਹੀ। ਗਿਆਨ ਹੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤੋਂ ਕਰਮ ਹੈ ਨਾਸ। ਇੱਕ ਸਕੂਲ ਦੇ ਬਿਲਕੁਲ ਪਹਿਲੀ ਕਲਾਸ ਤੋਂ ਵੀ ਥੱਲੇ ਨਰਸਰੀ ਦੇ ਬੱਚੇ, ਉਹਨਾਂ ਦੇ ਕਾਨੂੰਨ ਵੱਖਰੇ, ਪਹਿਲੀ ਵਾਲਿਆਂ ਦੇ ਵੱਖਰੇ, 5ਵੀਂ ਤੱਕ ਹੋਰ ਸਿਆਣਾ ਹੋ ਗਿਆ, 8ਵੀਂ ਤੱਕ ਹੋਰ ਸਿਆਣਾ ਹੋ ਗਿਆ, 10ਵੀਂ ਤੱਕ ਹੋਰ ਬੰਦਿਸ਼ਾਂ ਹਟ ਗਈਆਂ, ਕਾਲਜ ਚਲਿਆ ਗਿਆ ਫਿਰ ਹੋਰ ਬੰਦਿਸ਼ਾਂ ਹਟ ਗਈਆਂ, ਫਿਰ ਹੋਰ ਸਿਆਣਾ ਹੋ ਗਿਆ। ਪਹਿਲਾਂ ਤਾਂ ਆਪਾਂ ਨੂੰ ਹੀ ਛੱਡ ਕੇ ਆਉਣਾ ਪੈਂਦਾ, ਲਿਆਉਣਾ ਪੈਂਦਾ, ਪਹਿਲਾਂ ਤਾਂ ਖੇਡ ਖਡਾਈ ਹੋ ਜਾਂਦੇ ਖਿਡਾਉਣੇ ਜੇ, ਹੌਲੀ ਹੌਲੀ ਸਿਆਣਾ ਹੋ ਗਿਆ, ਹੁਣ ਆਪੇ ਚੱਲਿਆ ਜਾਂਦਾ, ਆਪੇ ਆ ਜਾਂਦਾ। ਸੋ ਇਸ ਤਰ੍ਹਾਂ ਪਹਿਲਾਂ ਬਹੁਤੇ ਪੈਸੇ ਨਹੀਂ ਦੇਈਦੇ ਨਿਆਣੇ ਨੂੰ ਵੀ ਖਰਾਬ ਨਾ ਹੋ ਜਾਏ ਕਿਤੇ, ਫਿਰ ਹੁਣ ਸਿਆਣਾ ਹੋ ਗਿਆ ਜੋੜ ਕੇ ਰੱਖਦਾ, ਬਹੁਤਾ ਸਿਆਣਾ ਹੋ ਗਿਆ ਤਾਂ ਫਿਰ ਸਾਰਾ ਕੁਛ, ਬਹੁਤ ਸਿਆਣਾ ਹੋ ਗਿਆ ਤਾਂ ਸਾਰੀ ਜਾਇਦਾਦ ਹੀ ਮਿਲ ਜਾਂਦੀ। ਸਿਆਣਾ ਕੰਮ ਨੂੰ ਚੁੱਕਿਆ ਮੁੰਡੇ ਨੇ, ਕਹਿੰਦੇ ਮਾਂ ਬਾਪ। ਮਹਾਰਾਜ ਕਹਿੰਦੇ ਇਸ ਤਰ੍ਹਾਂ ਸਾਹਿਬ ਜਗਿਆਸੂ ਹੈ। ਜਗਿਆਸੂ ਨੂੰ ਅਸੀਂ ਜਦੋਂ ਪਹਿਲੀ ਮਰਿਆਦਾ ਦੱਸਦੇ ਹਾਂ ਉਦੋਂ ਅਸੀਂ ਬਹੁਤ ਸੰਭਾਲ ਰੱਖਦੇ ਹਾਂ ਉਹਦੀ, ਹੌਲੀ ਹੌਲੀ ਜਦੋਂ ਦੇਖਦੇ ਹਾਂ ਕਿ ਹਾਂ ਹੁਣ ਮਰਿਆਦਾ ਨੂੰ ਚੁੱਕਣ ਜੋਗਾ ਹੋ ਗਿਆ, ਫਿਰ ਥੋੜ੍ਹਾ ਜਿਹਾ ਹੋਰ ਕਨਸੈਸ਼ਨ ਦਿੰਦੇ ਨੇ ਮਹਾਰਾਜ। ਥੋੜ੍ਹੀ ਥੋੜ੍ਹੀ ਅੱਗੇ ਅੱਗੇ ਜਾ ਕਰਕੇ ਕਿਰਪਾ ਹੁੰਦੀ ਜਾਂਦੀ, ਅੰਦਰ ਪ੍ਰਕਾਸ਼ ਹੁੰਦਾ ਜਾਂਦਾ, ਸੋਝੀ ਪੈਦਾ ਹੋ ਜਾਂਦੀ, ਕਈ ਚੀਜ਼ਾਂ ਸਤਿਗੁਰੂ ਆਪ ਸਮਝਾਈ ਜਾਂਦੇ ਨੇ। ਪਰ ਇਹਨਾਂ ਗੱਲਾਂ ਨੂੰ ਤਾਂ ਸਮਝੀਏ ਜੇ ਕਿਸੇ ਨੂੰ ਭਰੋਸਾ ਹੋਵੇ ਕਿ ਮਹਾਰਾਜ ਨਾਲ ਨੇ, ਜਦੋਂ ਸਤਿਗੁਰੂ ਸਾਡੇ ਨਾਲ ਹੋ ਕੇ ਸਾਨੂੰ ਅੰਦਰੋਂ ਸੋਝੀ ਪਾਉਂਦੇ ਨੇ, ਸਮਝਾਉਂਦੇ ਨੇ, ਤਾਂ ਸਾਡੇ ਅੰਦਰੋਂ ਵਿਸ਼ੇ ਵਿਕਾਰ ਆਪਣੇ ਆਪ ਮੁੱਕਦੇ ਤੁਰੇ ਜਾਂਦੇ ਨੇ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਕਹਿੰਦੇ, ਠੀਕ ਹੈ ਤੂੰ ਇਹ ਜਿਹੜੀਆਂ ਚੀਜ਼ਾਂ ਸ਼ੁਰੂ ਵਿੱਚ ਸਿੱਖੀਆਂ ਸੀ ਉਹ ਤੂੰ ਕਰਦਾ, ਤੀਹ ਕਰ ਰੱਖੇ ਪੰਜ ਕਰ ਸਾਥੀ ਨਾਉ ਸੈਤਾਨ ਮਤ ਕੱਟ ਜਾਏ। ਤੀਹ ਰੋਜ਼ਿਆਂ ਨੂੰ ਰੱਖਣਾ ਕਰਦਾ ਚੰਗੀ ਗੱਲ ਹੈ, ਪੰਜ ਨਵਾਜ਼ਾਂ ਵੀ ਪੜ੍ਹਨੀਆਂ ਚਾਹੀਦੀਆਂ, ਪਰ ਇਹ ਗੱਲ ਚੇਤੇ ਰੱਖੀ ਕਿ ਤੇਰਾ ਸਾਥੀ ਜਿਹਦਾ ਨਾਉ ਸ਼ੈਤਾਨ ਹੈ ਨਾ, ਕਾਮਦੇਵ ਹੰਕਾਰ, ਉਹ ਡੰਗ ਨਾ ਮਾਰ ਜਾਣ ਕਿਤੇ ਹੋਰ ਮਤਾਂ ਕਿਤੇ। ਤੂੰ ਅਖੇ ਤੀਹ ਰੋਜ਼ੇ ਰੱਖੇ ਨੇ, ਪੰਜ ਨਵਾਜ਼ਾਂ ਵੀ ਪੜ੍ਹੀਆਂ ਨੇ, ਜੇ ਤੂੰ ਗਲਤੀ ਕਰ ਗਿਆ ਕੋਈ ਫਿਰ ਕੁਰਹਿਤ, ਉਹਦਾ ਧਿਆਨ ਰੱਖੀ, ਕਿਤੇ ਹੰਕਾਰ ਹੀ ਕਰ ਜਾਏ। ਥਾਂ ਥਾਂ 'ਤੇ ਪ੍ਰਚਾਰ ਕਰਦਾ ਫਿਰੇ ਆਪਣਾ, ਮੈਂ ਤਾਂ ਤੀਹ ਰੋਜ਼ੇ ਰੱਖਦਾ ਜੀ, ਪੰਜ ਨਵਾਜ਼ਾਂ ਪੜ੍ਹੀ ਦੀਆਂ ਨੇ, ਕਿਤੇ ਆਪਣਾ ਪ੍ਰਚਾਰ ਹੀ ਦੁਨੀਆਂ 'ਚ ਕਰਦਾ ਫਿਰੇ। ਮਤਾਂ ਕਿਤੇ ਹੰਕਾਰ ਕਰ ਜਾਵੇਂ, ਮਤਾਂ ਕਿਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੈਨੂੰ ਕੱਟ ਜਾਣ, ਇਹਨਾਂ ਸੱਪਾਂ ਸ਼ੈਤਾਨਾਂ ਦਾ ਧਿਆਨ ਰੱਖਣਾ ਪੈਂਦਾ। ਨਾਨਕ ਆਖੈ ਰਾਹ ਪੈ ਚੱਲਣਾ। ਹੁਣ ਗੁਰੂ ਨਾਨਕ ਦੇਵ ਜੀ ਕਹਿੰਦੇ, ਕਾਜੀ ਤੂੰ ਆਖਦਾ ਕਿ ਮੈਂ ਆਪਣੇ ਬਜ਼ੁਰਗਾਂ ਦੇ ਦੱਸੇ ਹੋਏ ਰਸਤੇ 'ਤੇ ਚੱਲਦਾ ਜੀ, ਚੰਗੀ ਗੱਲ ਹੈ, ਬਜ਼ੁਰਗਾਂ ਦੇ ਕਹੇ ਅਨੁਸਾਰ ਬੰਦੇ ਨੂੰ ਚੱਲਣਾ ਚਾਹੀਦਾ। ਪਰ ਅਸੀਂ ਇਹ ਕਹਿੰਦੇ ਤੂੰ ਆਪਣੇ ਬਜ਼ੁਰਗਾਂ ਦੇ ਦੱਸੇ ਹੋਏ ਰਾਹ ਉੱਪਰ ਨਹੀਂ ਚੱਲਦਾ, ਕਿਉਂਕਿ ਕਾਰਜ ਦੁਆਰਾ ਕਾਰਨ ਦਾ ਅਨੁਮਾਨ ਹੁੰਦਾ। ਜੇ ਤੂੰ ਬਜ਼ੁਰਗਾਂ ਦੇ ਦੱਸੇ ਹੋਏ ਰਾਹ ਉੱਤੇ ਚੱਲਦਾ, ਫਿਰ ਮਾਲ ਧਨ ਕਿਤਕੂ ਸੰਜਿਆ ਹੀ। ਕਹਿੰਦੇ ਮਾਲ ਧਨ ਨੂੰ ਫਿਰ ਕਿਤਕੂ ਕਿਸ ਵਾਸਤੇ ਸੰਜਿਆ ਹੀ, ਤੋਂ ਭਾਵ ਇਕੱਠਾ ਕਰ ਰਿਹਾ। ਇਹ ਇੱਕ ਤੇਰਾ ਉੱਪਰਲਾ ਦਿਖਾਵਾ। ਦੇਖੋ ਜੀ, ਅਸੀਂ ਤਾਂ ਬਜ਼ੁਰਗਾਂ ਦੀਆਂ ਗੱਲਾਂ 'ਤੇ ਚੱਲਦੇ ਹਾਂ, ਅਸੀਂ ਤਾਂ ਜੀ ਮਹਾਰਾਜ ਦੇ ਆਖੇ ਲੱਗਦੇ ਹਾਂ, ਪਰ ਮਹਾਰਾਜ ਕਹਿੰਦੇ ਇਕੱਠਾ ਤਾਂ ਸਭ ਕੁਛ ਹੀ ਕਰੀ ਜਾਂਦਾ, ਕਿੱਥੇ ਲੈ ਕੇ ਜਾਣਾ। ਜਿਵੇਂ ਦੁਨੀ ਚੰਦ ਨੂੰ ਮਹਾਰਾਜ ਨੇ ਉਪਦੇਸ਼ ਕੀਤਾ, ਕਾਰੂ ਨੂੰ ਉਪਦੇਸ਼ ਕੀਤਾ, ਮਲਕ ਭਾਗੋ ਨੂੰ ਉਪਦੇਸ਼ ਕੀਤਾ, ਉਹਨਾਂ ਨੂੰ ਸਮਝਾਇਆ ਸੀ।